ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਨੂੰ ਪ੍ਰਗਟ ਕੀਤਾ ਹੈ, ਜਿੱਥੇ ਬੀਬੀ ਰਜਨੀ ਦਾ ਪਿੰਗਲਾ ਪਤੀ ਇਸ਼ਨਾਨ ਕਰਕੇ ਅਰੋਗ ਹੋਇਆ, ਦੁੱਖ ਭੰਜਨੀ ਬੇਰੀ ਦੇ ਪਾਸ ਪੰਜਵੇਂ ਪਾਤਸ਼ਾਹ ਜੀ ਪੁੱਜੇ ਹਨ, ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਲਿਆਂਦੀਆਂ ਨੇ ਔਰ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਸੰਗਤ ਚ ਵਰਤਾ ਕੇ ਗਰੀਬ ਨਵਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕੀਤੀ ਹੈ। ਆਪ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀ ਕਹੀ ਲੈ ਕੇ ਪਹਿਲਾ ਟੱਕ ਲਾ ਕੇ ਸੇਵਾ ਆਰੰਭ ਕੀਤੀ ਹੈ। ਬਹੁਤ ਸਾਰੇ ਗੁਰਸਿੱਖ ਤਨ ਕਰਕੇ, ਮਨ ਕਰਕੇ, ਧਨ ਕਰਕੇ, ਬਚਨ ਕਰਕੇ ਗੁਰੂ ਕੀ ਸੇਵਾ ਕਰ ਰਹੇ ਹਨ ਔਰ ਦੂਰੋਂ ਦੂਰੋਂ ਸੰਗਤ ਸੁਣ ਕੇ ਆਉਂਦੀ ਹੈ। ਜਦੋਂ ਪਤਾ ਲੱਗਦਾ ਹੈ ਕਿ ਐਸਾ ਚਰਜ ਤੇ ਵਿਸਮਾਦੀ ਅਸਥਾਨ ਹੈ ਜਿੱਥੇ ਪਿੰਗਲਾ ਰੋਗ ਹੋ ਗਿਆ ਹੈ, ਤੋ ਬੜੀ ਭਾਵਨਾ ਨਾਲ, ਬੜੇ ਸਤਿਕਾਰ ਤੇ ਪ੍ਰੇਮ ਨਾਲ ਗੁਰੂ ਕੇ ਸਿੱਖ ਆ ਕੇ ਸੇਵਾ ਕਰ ਰਹੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਇੱਕ ਦਿਨ ਸ੍ਰੀ ਸੰਤੋਖਸਰ ਸਾਹਿਬ ਵਾਲੇ ਅਸਥਾਨ ਤੇ ਆਏ ਨੇ, ਕਿਉਂਕਿ ਉੱਥੇ ਵੀ ਸੇਵਾ ਚੱਲ ਰਹੀ ਸੀ। ਇੱਥੇ ਆਣ ਕੇ ਗੁਰਦੇਵ ਨੇ ਬਚਨ ਫੁਰਮਾਏ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਸੁਰਤੀ ਬਿਰਤੀ ਨੂੰ ਜੋੜਨੇ ਵਾਸਤੇ ਗੁਰੂ ਕੇ ਬਖਸ਼ਿਸ਼ ਕੀਤੇ ਗਏ ਪਾਵਨ ਗੁਰਮੰਤਰ ਦਾ ਆਸਰਾ ਲੈਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੱਕ ਦਿਨ ਗੁਰ ਸੰਤੋਖ ਸਰ ਗਏ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਟਹਿਲਦਿਆਂ ਟਹਿਲਦਿਆਂ ਸ੍ਰੀ ਸੰਤੋਖਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਆਏ ਹਨ।
ਸਿੱਖ ਗਨ ਸੰਗਤ ਪਿਕਤ ਬਿਗਸਾਈ।
ਮਹਾਰਾਜ ਜੀ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ, ਪ੍ਰੇਮੀ ਹਨ ਜਿਹੜੇ ਸੰਤੋਖਸਰ ਸਾਹਿਬ ਸੇਵਾ ਕਰ ਰਹੇ ਸਨ, ਸਿੱਖ ਉਹ ਵੀ ਉੱਥੇ ਹਾਜ਼ਰ ਸੀ। ਜਦੋਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਤਿਨਾਂ ਨੇ ਦਰਸ਼ਨ ਕੀਤੇ, ਬੜੀ ਖੁਸ਼ੀ ਹੋਈ, ਬੜਾ ਤਿਨਾਂ ਦੇ ਹਿਰਦੇ ਚ ਵਿਗਾਸ ਹੋਇਆ।
ਤਟ ਪਰ ਖਰੀ ਹੋਈ ਕਹਿ ਬਾਣੀ।
ਸੰਤੋਖਸਰ ਸਾਹਿਬ ਸਰੋਵਰ ਦੇ ਕੰਢੇ ਤੇ ਕਿਨਾਰੇ ਤੇ ਖਲੋ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬਚਨ ਕਰ ਰਹੇ ਹਨ।
ਇਸ ਕੀ ਮਹਿਮਾ ਹੋਈ ਮਹਾਨੀ।
ਆਖਿਆ ਸੰਗਤ ਜੀ, ਇਹ ਪਾਵਨ ਸਰੋਵਰ ਦੀ ਬੜੀ ਵੱਡੀ ਭਾਰੀ ਮਹਿਮਾ ਪੂਰੇ ਸੰਸਾਰ ਵਿਚ ਜ਼ਾਹਰ ਹੋਵੇਗੀ। ਪੂਰੇ ਸੰਸਾਰ ਵਿਚ ਇਸ ਪਾਵਨ ਸਰੋਵਰ ਦੀ ਮਹਿਮਾ ਉਜਾਗਰ ਹੋਵੇਗੀ।
ਹੋਏ ਸੰਤੋਖ ਸਰ ਸਾਰਥ ਨਾਮੋ।
ਸੰਤੋਖ ਸਰ ਸਰੋਵਰ ਦਾ ਨਾਮ ਸਫਲ ਨਾਮ ਹੈ। ਇਹ ਜੋ ਨਾਮ ਇਸ ਸਰੋਵਰ ਦਾ ਰੱਖਿਆ ਗਿਆ ਸੰਤੋਖ ਸਰ ਸਾਹਿਬ, ਇਹ ਸਫਲਾ ਨਾਮ ਹੈ, ਸਕਾਰਥਾ ਨਾਮ ਹੈ।
ਸਮਾ ਪਾਈ ਬਨ ਹੈ ਅਭਿਰਾਮੋ।
ਸਮਾਂ ਪਾ ਕੇ ਬੜਾ ਸੁੰਦਰ ਅਸਥਾਨ ਹੋਵੇਗਾ, ਇਹ ਸਰੋਵਰ ਬੜਾ ਸੁੰਦਰ ਬਣੇਗਾ, ਸੋਹਣੇ ਪੌੜ ਸਾਲ ਬਣਨਗੇ, ਸੁੰਦਰ ਪ੍ਰਕਰਮਾ ਹੋਵੇਗੀ, ਸੁੰਦਰ ਦਰਬਾਰ ਸਜਣਗੇ।
ਹੋਏ ਚੌਂ ਦਿਸ਼ ਪਾਕੋ ਚੌਹ ਕੌਣ।
ਚਾਰੇ ਕੋਨੇ ਇਸ ਸਰੋਵਰ ਦੇ ਪੱਕੇ ਹੋਣਗੇ, ਪ੍ਰਕਰਮਾ ਪੱਕੀ ਹੋਵੇਗੀ।
ਇਸ ਮੈਂ ਮੱਜੇਗੇ ਨਰ ਜੌਨ।
ਪਾਤਸ਼ਾਹ ਨੇ ਬਖਸ਼ਿਸ਼ ਕਰਦਿਆਂ ਵਰ ਦੇਂਦਿਆਂ ਬਚਨ ਕਹੇ ਨੇ, ਜਿਹੜਾ ਕੋਈ ਮਾਈ ਭਾਈ ਇਸ ਪਵਿੱਤਰ ਸਰੋਵਰ ਦੇ ਵਿਚ ਇਸ਼ਨਾਨ ਕਰੇਗਾ,
ਸਤਨਾਮੋ ਸਿਮਰੈ ਗੁਰਬਾਣੀ,
ਔਰ ਨਾਲ ਸੱਚੇ ਨਾਮ ਦਾ ਜਾਪ ਜਪੇਗਾ ਤੇ ਗੁਰਬਾਣੀ ਭਜੇਗਾ। ਯਾਨੀ ਕਿ ਗੁਰਬਾਣੀ ਪੜਨਗੇ ਨਾਲ ਨਾਲ ਤੇ ਸੱਚੇ ਨਾਮ ਦਾ ਸਿਮਰਨ ਕਰਨਗੇ।
ਕਿਤਕ ਸਮੋ ਸੀਵੇ ਜੇ ਪ੍ਰਾਣੀ।
ਜਿਹੜੇ ਪ੍ਰਾਣੀ ਕੁਝ ਕੁ ਸਮਾਂ ਸੇਵਾ ਟਹਿਲ ਕਰਨਗੇ ਸੰਤੋਖਸਰ ਸਰੋਵਰ ਦੇ ਵਿਚ ਇਸ਼ਨਾਨ ਕਰਕੇ, ਬਾਣੀ ਪੜਨਗੇ, ਭਜਨ ਕਰਨਗੇ,
ਤਿਨਕੇ ਉਰ ਉਪਜੇ ਸੰਤੋਖ,
ਉਹਨਾਂ ਦੇ ਹਿਰਦੇ ਨੂੰ ਸਬਰ ਤੇ ਸੰਤੋਖ ਦੀ ਦਾਤ ਪ੍ਰਾਪਤ ਹੋਵੇਗੀ, ਉਹਨਾਂ ਨੂੰ ਸਬਰ ਤੇ ਸੰਤੋਖ ਪ੍ਰਾਪਤ ਹੋਵੇਗਾ। ਗੁਰੂ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, जिना अंदर संतोख है वो राजा है, जेदे अंदर सबर नहीं वो राजा नहीं हो सकता। जिना अंदर सबर है संतोख है वो राजे हन भाई संसार दे विच। पातशाह कहिंदे बस्ता टुट्टी झुंपड़ी चीर सब छिन्ना, जात ना पत ना आदरो उद्यान परमिन्ना, मित्र ना इठ धन रूप हीन किछ साक ना सिन्ना, राजा सगली सृष्ट का हर नाम मन पिन्ना। हरी दे नाम द्वारा जेदा मन भिज गया सबर सहित संतुष्ट हो गया है, वो भाई ए संसार दे विच राजे ही हन। तो गरीबनवाज पातशाह कहिंदे जेडे इत्थे इशनान करनगे, बाणी पढ़नगे सिमरन करनगे, तिना दे हिरदयां नूं सबर ते संतोख दी दात प्राप्त होवेगी। महाराज ने गुरु नानक साहब जी ने पहले जामे च सिद्धां नाल चर्चा करदिआं बचन कहे, असीं अपने कन्नां च संतोख दीआं मुंदरां पाईआं हन। सिद्ध बड़े चलाक कहण लगे, जी संतोख एक हुंदा है, मुंदरां दो हुंदीआं ने, तुसीं एक कन्न च संतोख दी मुंदरा पाई आ ते दूजे च साडी पा लो बिलौर दे शीशे दी। महाराज गुरु नानक पातशाह कहिंदे भाई संतोख भी दो प्रकार दा हुंदा, असीं दो प्रकार दे संतोख दीआं मुंदरां पाईआं ने कन्नां च। एक है जथा लाभ संतोख, जिन्ना मिल जाए उहदे च सबर रखना संतोख रखना। इह जथा लाभ संतुष्ट है कि परालब्द विच परमेशर ने जिन्ना लिख दिता उन्ना मिल गया, उन्हूं लै के संतुष्ट हो जाना। दूजा कुछ ना भी मिले फिर भी सबर ते संतोख विच रहना, कुछ भी ना मिले फिर भी सबर रखना संतोख रखना। खालसा जी ये दो तरह दीआं मुंदरां ने, मुंदा संतोख सरमपत झोली ध्यान की करह बिभूत। पातशाह कहिंदे दो प्रकार दा संतोख है सबर। लोभ नूं जित्तण वास्ते संतोख दा गुण परमेशर ने बख्शिश कीता है। लोभ की है? लोड़ तो वध दी कांखा रखण दा नाम लोभ है। जिन्नी जरूरत आ उहदे तो वध इच्छा रखनी उहनूं लोभ कहिंदे आ, लालच कहिंदे आ। और इस लोभ नूं जित्तण वास्ते इको एक गुण है, वह है संतोख दा, सबर दा। जिन्हां नूं महाराज जी ने सबर दिता संतोख दिता है उही अकाल पुरख दा शुकर करदे हन। जिन्हां अंदर सबर नहीं उहदा उलंभ ही देंदे ने, रब ने सानूं आह नहीं दिता, आह नहीं साडा काम सवारिया, आह नहीं साडा कार्ज सबरिया, वह उलंभ ही देंदे जिन्हां अंदर सबर नहीं हुंदा। जिन्हां अंदर सबर हुंदा वह कहिंदे दातिया तेरा शुकर है, जे दस वस्तुआं दित्तियां ने एक नहीं दित्ती, दस तां तूं दित्तियां ने ना, तेरा शुकर है, जे तू वह भी ना देंदा ते असीं तेरा की बिगाड़ लैंदे। अकाल पुरख दा जिहड़े सबर दे सहत ने संतोख दे सहत ने वह परमेशर दा शुकर करदे हन। जिन्हां अंदर सबर नहीं वह शुकर भी नहीं करदे। ये दोवें गुण ने सबर ते शुकर। तो सतगुरु सच्चे पातशाह कहिंदे जिहड़े इत्थे इशनान करनगे संतोख सर सरोवर च, तिन्हां नूं सबर दा गुण प्राप्त होवेगा।
सगरी तजे कलेश अर दुख,
उन्हां दे सारे कलेश सारे दुख तजे जाणगे निर्विरत होणगे।
जथा लाभ संतोख बिसाला,
जथा लाभ संतोख जिन्ना मिल जे उहदे च संतुष्ट रहना। खालसा जी परालब्द दे मुताबक ही मिलदा जीवां नूं जो मिलदा है। परालब्द तो ना किसे नूं वध मिलिया ते ना ही घट मिलिया, जिन्नी परा लभदा उन्ना मिली जाना है। बंदा उदा ही भजया नठिया फिरे तां इह बंदे दी मूर्खता ही है। मिट्टी दा घड़ा तुसीं चाहे समुंदर चों भरो ते चाहे खूह चों भरो, उहदे च पाणी उन्ना ही आउणा जिन्ना उहदा आकार है। ऐसा नहीं वी खूह च भर के घट आवेगा ते समुंदर च भरोगे ते वध आवेगा। साडी परा लभद उस मिट्टी दे घड़े दे समान है जो परमेशर ने बना दित्ती है। उहदे मुताबक ही सानू सब कुछ प्राप्त होना है, ना उहदे तो वध मिलना ते ना ही घट मिलना है। इस करके नूं कहिंदे ने जथा लाभ संतुष्टा। धन गुरु अर्जन साहब कहिंदे जथा लाभ संतोख बिसाला, जथा लाभ संतोख दे विच विशाल गुण है।
अही मुख जे सदगुण जाला,
जिन्ने भी सदगुण ने श्रेष्ठ गुण ने उहनां गुणां विच सब तो मुख ते प्रमुख गुण है संतोख दा। जिन्ने भी गुण ने चाहे दया है खिमा है उपरामता है वैराग है विवेक है, ਇਹ ਜਿਤਨੇ ਵੀ ਗੁਣ ਨੇ ਇਹਨਾਂ ਗੁਣਾਂ ਵਿੱਚ ਸਭ ਤੋਂ ਮੁੱਖ ਗੁਣ ਪ੍ਰਮੁੱਖ ਗੁਣ ਜਿਹੜਾ ਉਹ ਸੰਤੋਖ ਦਾ ਗੁਣ ਹੈ।
ਪਾਏ ਸਿੱਖ ਸੁਖ ਲਏ ਸਦੀਵਾ,
ਗੁਰੂ ਕੇ ਸਿੱਖ ਇਸ ਸੰਤੋਖ ਨੂੰ ਪ੍ਰਾਪਤ ਕਰਕੇ ਸਦੀਵੀ ਸੁੱਖ ਲੈਣਗੇ, ਸਦੀਵੀ ਸੁੱਖ ਨੂੰ ਪ੍ਰਾਪਤ ਕਰਨਗੇ ਇਸ ਸੰਤੋਖ ਦੇ ਸੁੱਖ ਨੂੰ ਪ੍ਰਾਪਤ ਕਰਕੇ।
ਮਹਾ ਮਹਾਤਮ ਤੀਰਥ ਥੀਵਾ,
ਪਾਤਸ਼ਾਹ ਕਹਿੰਦੇ ਇਸ ਸੰਤੋਖ ਸਰ ਸਰੋਵਰ ਦਾ ਬੜਾ ਵੱਡਾ ਮਹਾਤਮ ਹੈ, ਇਹਦੀ ਬੜੀ ਵੱਡੀ ਭਾਰੀ ਮਹਿਮਾ ਹੈ, ਸੰਸਾਰ ਚ ਉਜਾਗਰ ਹੋਵੇਗੀ।
ਅਬ ਸ਼੍ਰੀ ਅੰਮ੍ਰਿਤਸਰ ਕੀ ਕਾਰ,
ਹੁਣ ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਸੇਵਾ ਹੈ ਕਾਰ ਸੇਵਾ,
ਗੁਰ ਆਗਿਆ ਕੋ ਸਿਰ ਪਰ ਤਾਰ,
ਉਹ ਸੇਵਾ ਕਰੋ ਭਾਈ ਗੁਰੂ ਸਾਹਿਬ ਜੀ ਦੀ ਆਗਿਆ, ਗੁਰੂ ਸਾਹਿਬ ਜੀ ਦਾ ਜੋ ਹੁਕਮ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ, ਉਹਨਾਂ ਦੀ ਆਗਿਆ ਨੂੰ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਸੇਵਾ ਕਰੋ।
ਕਰਵਾਵੇ ਪੂਰਬ ਖਨਵਾਏ,
ਮਹਾਰਾਜ ਜੀ ਕਹਿੰਦੇ ਜੋ ਸਰੋਵਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੇ ਖੁਦਵਾਇਆ ਸੀ ਉਹਦੀ ਸੇਵਾ ਹੁਣ ਕਰਵਾਈਏ, ਉਹਦੀ ਸੇਵਾ ਕਰੀਏ ਕਰਾਈਏ।
ਪਾਕ ਇਟਕਾ ਸੋ ਚਿਨਵਾਏ,
ਪੱਕੀਆਂ ਇੱਟਾਂ ਚਾਹੀਦੀਆਂ ਨੇ ਤੇ ਪੱਕੀਆਂ ਇੱਟਾਂ ਦੇ ਨਾਲ ਉਸ ਸਰੋਵਰ ਦੀ ਚਿਣਾਈ ਹੋਵੇਗੀ।
ਹਰ ਮੰਦਰ ਸੁੰਦਰ ਸਿਰ ਜੈ ਹੈ,
ਮਹਾਰਾਜ ਸੱਚੇ ਪਾਤਸ਼ਾਹ ਦਾ ਸੰਕਲਪ ਹੈ ਜਿਵੇਂ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਵੀ ਹੈ ਕਿ ਅੰਮ੍ਰਿਤਸਰ ਸਰੋਵਰ ਬਣਾ ਕੇ ਫਿਰ ਉਹਦੇ ਚ ਹਰੀ ਮੰਦਰ ਦੀ ਰਚਨਾ ਵੀ ਹੋਣੀ ਹੈ।
ਗੁਰ ਦਰਬਾਰ ਸਦਾ ਜੈ ਹੋਵੇ ਹੈ,
ਗੁਰੂ ਸਾਹਿਬ ਜੀ ਦਾ ਪਾਵਨ ਦਰਬਾਰ ਬਣੇਗਾ ਜਿਹਦੇ ਚ ਸਦਾ ਹੀ ਨਿਰੰਕਾਰ ਪਰਮੇਸ਼ਰ ਦੀ ਜੈ ਜੈਕਾਰ ਦਾ ਨਾਦ ਗੂੰਜੇਗਾ, ਜਿਸ ਵਿਚ ਸਦੈਵ ਹੀ ਅਕਾਲ ਪੁਰਖ ਪਰਮੇਸ਼ਰ ਜੀ ਦੀ ਜੈ ਜੈਕਾਰ ਹੋਵੇਗੀ।
ਕਿਮ ਕਹਿ ਸ਼੍ਰੀ ਗੁਰ ਕਿਰਪਾ ਨਿਦਾਨ,
ਏਦਾਂ ਇਹ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਨਿਦਾਨ ਸਤਿਗੁਰੂ ਜੀ ਨੇ ਕੀਤੇ ਹਨ।
ਚਿਤ ਮੈਂ ਚਾਹੇ ਬਨੇ ਸੋ ਪਾਨ,
ਮਹਾਰਾਜ ਜੀ ਹੁਣ ਚਿਤ ਚ ਚਾਹੁੰਦੇ ਹੈ ਵੀ ਸਰੋਵਰ ਦੀਆਂ ਪੌੜੀਆਂ ਬਣਨ, ਸੰਤੋਖ ਸਰ ਸਰੋਵਰ ਦੀਆਂ ਵੀ ਪੌੜੀਆਂ ਬਣਨ ਪੱਕੀਆਂ, ਪਰ ਉਸ ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਬਣ ਜਾਣ।
ਨਿਤ ਪ੍ਰਤ ਬੈਠੇ ਤੱਟ ਪਰ ਜਾਏ,
ਅੰਮ੍ਰਿਤਸਰ ਸਰੋਵਰ ਦੇ ਕੰਢੇ ਤੇ ਜਿੱਥੇ 68 ਤੀਰਥ ਹਨ ਦੁੱਖ ਭੰਜਨੀ ਬੇਰੀ ਦੇ ਲਾਗੇ, ਇੱਥੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਜਾਂਦੇ ਸਰੋਵਰ ਦੇ ਕੰਢੇ, ਔਰ ਕੋਲ ਬਹਿ ਕੇ ਸਤਿਗੁਰੂ ਜੀ ਸਾਰਾ ਦਿਨ ਸੇਵਾ ਕਰਵਾਉਂਦੇ ਹਨ।
ਸੰਗਤ ਸਗਰੀ ਸੇਵ ਕਮਾਏ,
ਜਿੰਨੀ ਸੰਗਤ ਹੈ ਬੜੇ ਪਿਆਰ ਨਾਲ ਸਾਰੀ ਸੰਗਤ ਸੇਵਾ ਕਰਦੀ ਹੈ, ਨਾਲੇ ਸੇਵਾ ਕਰਦੇ ਨੇ, ਨਾਲ ਭਜਨ ਕਰਦੇ ਨੇ, ਸਿਮਰਨ ਕਰਦੇ ਹਨ।
ਖਨ ਖਨ ਮ੍ਰਿਤਕਾ ਵਹਿਰ ਨਿਕਾਰੇ,
ਟੋਕਰੀਆਂ ਭਰ ਭਰ ਕੇ ਮਿੱਟੀ ਦੀਆਂ ਸੀਸ ਤੇ ਚੁੱਕਦੇ ਨੇ, ਸਤਨਾਮ ਵਾਹਿਗੁਰੂ ਦਾ ਜਾਪ ਜਪਦਿਆਂ ਗੁਰਸਿੱਖ ਟੋਕਰੀਆਂ ਭਰ ਕੇ ਮਿੱਟੀ ਦੀਆਂ ਸਰੋਵਰ ਚੋਂ ਬਾਹਰ ਕਿਨਾਰੇ ਤੇ ਜਾ ਕੇ ਸੁੱਟਦੇ ਹਨ।
ਧਰ ਸ਼ਰਧਾ ਗੁਰ ਧੰਨ ਉਚਾਰੇ,
ਸ਼ਰਧਾ ਮਨ ਚ ਧਾਰਨ ਕਰਕੇ ਰਸਨਾ ਤੋਂ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ, ਨਾਲੇ ਸੇਵਾ ਕਰਦੇ ਨਾਲੇ ਰਸਨਾ ਤੋਂ ਬੜੀ ਸ਼ਰਧਾ ਨਾਲ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ।
ਕਵਿਓ ਵਾਚ ਚੌਪਾਈ ਕੀਤਕ ਸਿੱਖ ਸਾਖੀ ਇਉ ਕਹੇ,
ਕਵੀ ਜੀ ਇੱਥੇ ਹੁਣ ਆਪਣੇ ਵੱਲੋਂ ਇੱਕ ਵਿਚਾਰ ਦੇ ਰਹੇ ਨੇ, ਮਾ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਇਹ ਸਾਰੀ ਕਥਾ ਸੁਣਾ ਕੇ ਸੰਤੋਖ ਸਰ ਸਰੋਵਰ ਦੀ, ਹੁਣ ਭਾਈ ਸਾਹਿਬ ਆਪਣੇ ਵੱਲੋਂ ਇੱਕ ਵਿਚਾਰ ਦੱਸ ਰਹੇ ਨੇ, ਕਹਿੰਦੇ ਕਈ ਕ ਸਿੱਖ ਏਦਾਂ ਇਤਿਹਾਸ ਸੁਣਾਉਂਦੇ ਹਨ,
ਸ਼੍ਰੀ ਗੁਰੂ ਰਾਮਦਾਸ ਤੇ ਲਈ,
ਉਹ ਇਹ ਕਹਿੰਦੇ ਨੇ ਕਿ ਜਿਹੜਾ ਇਹ ਪ੍ਰਸੰਗ ਹੈ ਜੋਗੀ ਵਾਲਾ ਤੇ ਪਿੰਗਲੇ ਵਾਲਾ, ਜਿਹੜਾ ਸੰਤੋਖ ਸਰ ਸਰੋਵਰ ਚੋਂ ਜੋਗੀ ਨਿਕਲਿਆ ਉਹ ਪ੍ਰਸੰਗ, ਔਰ ਜਿਹੜਾ ਪਿੰਗਲਾ ਰਾਜੀ ਹੋਇਆ ਦੁੱਖ ਭੰਜਨੀ ਬੇਰੀ ਦੇ ਥੱਲੇ,
ਨਿਕਸਿਓ ਜੋਗੀ ਤਿਨੋ ਹਦੂਰ,
ਇਹ ਜਿਹੜਾ ਪ੍ਰਸੰਗ ਹੈ ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਵਰਤਿਆ। ਕਈ ਸਿੱਖ ਇਹ ਵੀ ਕਹਿੰਦੇ ਆ ਵੀ ਜਿਹੜਾ ਉਹ ਜੋਗੀ ਨਿਕਲਿਆ ਸੀ ਸੰਤੋਖ ਸਰ ਸਰੋਵਰ ਚੋਂ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਨਿਕਲਿਆ ਜਦੋਂ ਸੇਵਾ ਕਰਵਾ ਰਹੇ ਸਨ।
ਪਿੰਗਲ ਕੋ ਦੁੱਖ ਹੋਇਓ ਦੂਰ,
ਜਿਹੜਾ ਪਿੰਗਲੇ ਦਾ ਪਿੰਗਲਾ ਪਨ ਦੂਰ ਹੋਇਆ ਉਹ ਅਰੋਗ ਹੋਇਆ ਦੁੱਖ ਭੰਜਨੀ ਬੇਰੀ ਦੇ ਥੱਲੇ, ਇਹ ਪ੍ਰਸੰਗ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਵਰਤਿਆ, ਉਹਨਾਂ ਦੇ ਸਮੇਂ ਇਹ ਸਾਰੀ ਕਥਾ ਹੋਈ ਹੈ।
ਪ੍ਰਸ਼ਨੋਤਰ ਇਸ ਕੀ ਹਿਤ ਕਰਨੋ,
ਇਹਦੇ ਵਾਸਤੇ ਕਈ ਤਰ੍ਹਾਂ ਦੇ ਸਿੱਖ ਸਵਾਲ ਜਵਾਬ ਕਰਦੇ ਹਨ।
ਸੋ ਮੈਂ ਨਹੀਂ ਗ੍ਰੰਥ ਮੈਂ ਵਰਨੋ,
ਮਹਾਕਵੀ ਜੀ ਕਹਿੰਦੇ ਮੈਂ ਉਹ ਇੱਥੇ ਵਰਣਨ ਨਹੀਂ ਕਰਨੇ ਜਿਹੜੇ ਉਹ ਕਈ ਤਰ੍ਹਾਂ ਦੇ ਦੁਬਧਾ ਪਾਉਣ ਵਾਲੇ ਸਵਾਲ ਜਵਾਬ ਨੇ, ਉਹ ਮੈਂ ਇੱਥੇ ਨਹੀਂ ਲਿਖਣੇ।
ਬਿਨਾ ਖਨੇ ਜਲ ਕੈਸੀ ਤਹਾ,
ਕਈ ਸਵਾਲ ਇਹ ਕਰਦੇ ਨੇ ਵੀ ਜੇ ਉੱਥੇ ਖੁਦਾਈ ਨਹੀਂ ਸੀ ਹੋਈ ਤੇ ਉੱਥੇ ਪਾਣੀ ਕਿਵੇਂ ਹੋ ਗਿਆ। ਜੇ ਮੰਨ ਲਓ ਵੀ ਕੋਈ ਕਹੇ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਉਹ ਪਿੰਗਲਾ ਠੀਕ ਹੋਇਆ, ਫਿਰ ਉਦੋਂ ਜੇ ਉੱਥੇ ਖੁਦਾਈ ਨਹੀਂ ਸੀ ਉੱਥੇ ਪਾਣੀ ਕਿਵੇਂ ਆ ਗਿਆ ਦੁੱਖ ਭੰਜਨੀ ਬੇਰੀ ਦੇ ਥੱਲੇ। ਇਹਦਾ ਮਤਲਬ ਵੀ ਗੁਰੂ ਅਰਜਨ ਸਾਹਿਬ ਖੁਦਾਈ ਹੋਈ ਹੋਈ ਸੀ, ਪਾਣੀ ਜਲ ਉੱਥੇ ਸੀਗਾ, ਤਾਂ ਪੰਜਵੇਂ ਪਾਤਸ਼ਾਹ ਦੇ ਸਮੇਂ ਉਹ ਪਿੰਗਲਾ ਉੱਥੇ ਇਸ਼ਨਾਨ ਕਰਕੇ ਰਾਜੀ ਹੋਏ। ਤੇ ਜੇ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਕਹੀਏ ਕਹਿੰਦੇ ਫਿਰ ਬਿਨਾਂ ਖੁਦਾਈ ਤੋਂ ਉੱਥੇ ਪਾਣੀ ਕਿਵੇਂ ਆ ਗਿਆ। ਹਾਂਜੀ,
ਇਤਿਆਦਿਕ ਤਰਕਨ ਗਨ ਮਹਾ,
ਏਦਾਂ ਕਈ ਤਰ੍ਹਾਂ ਦੀਆਂ ਤਰਕਾਂ ਨੇ, ਕਈ ਤਰ੍ਹਾਂ ਦੇ ਇਹਦੇ ਵਿੱਚ ਖੰਡਨ ਮੰਡਨ ਹਨ।
ਜੀ ਗੁਰ ਰਾਮਦਾਸ ਤੇ ਹੋਵਾ,
ਭਾਈ ਸਾਹਿਬ ਜੀ ਅਖੀਰ ਨੂੰ ਇਹ ਸਾਰੇ ਇਹ ਦੁਬਦਾ ਹੀ ਨਿਬੇੜ ਦਿੰਦੇ, ਕਹਿੰਦੇ ਚਲੋ ਜੇ ਮੰਨ ਲਓ ਵੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਹੋਇਆ ਇਹ ਸਾਰਾ ਕੁਝ, ਜੇ ਮੰਨ ਲਓ ਵੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਉਹ ਪਿੰਗਲਾ ਰਾਜੀ ਹੋਇਆ, ਜਿਹੜਾ ਉਸ ਜੋਗੀ ਨਿਕਲਿਆ ਸੰਤੋਖ ਸਰੋਵਰ ਚੋ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਨਿਕਲਿਆ,
ਤੋ ਪੀ ਇਸ਼ਟਾ ਪਤ ਹਮ ਜੋਆ,
ਕਹਿੰਦੇ ਫਿਰ ਵੀ ਤਾਂ ਸਾਡੇ ਇਸ਼ਟਾਪਤੀ ਨੇ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਚ ਕਿਹੜਾ ਭੇਦ ਹੈ, ਜੇ ਉਹਨਾਂ ਦੇ ਵੇਲੇ ਵੀ ਹੋਇਆ ਤੇ ਤਾਂ ਵੀ ਸਾਨੂੰ ਕਬੂਲ ਹੈ। ਮਹਾਕਵੀ ਜੀ ਇੱਥੇ ਕਿਉਂਕਿ ਆਮ ਕਰਕੇ ਨਾ ਅਸੀਂ ਆਪਣੀ ਜਿੱਦ ਬਣਾਉਂਦੇ ਹਾਂ, ਨਹੀਂ ਜੀ ਮੈਂ ਜੋ ਕਹਿ ਰਿਹਾ ਇਹ ਸਹੀ ਹੈ, ਭਾਈ ਸਾਹਿਬ ਨੇ ਇੱਥੇ ਖਤਮ ਹੀ ਕਰ ਦਿੱਤੀ ਦੁਬਦਾ। ਕਹਿੰਦੇ ਜੇ ਮੰਨ ਲਓ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਵੀ ਹੋਇਆ ਤੇ ਉਹ ਵੀ ਤਾਂ ਸਾਡੇ ਇਸ਼ਟ ਦੇਵ ਨੇ, ਚੌਥੇ ਪਾਤਸ਼ਾਹ ਨੇ, ਤੇ ਜਿਹੜੀ ਕਥਾ ਅਸੀਂ ਲਿਖੀ ਉਹ ਪੰਜਵੇਂ ਪਾਤਸ਼ਾਹ ਦੇ ਵੇਲੇ ਲਿਖ ਦਿੱਤੀ, ਫਰਕ ਤਾਂ ਕੋਈ ਨਹੀਂ ਦੋਨਾਂ ਚ, ਜਿਹਦੇ ਵੇਲੇ ਵੀ ਹੋਈ ਹੋਵੇ, ਹੋਈ ਤਾਂ ਗੁਰੂ ਸਾਹਿਬ ਜੀ ਦੀ ਹਦੂਦ ਚ ਹੈ ਨਾ, ਉਹ ਚੌਥੇ ਪਾਤਸ਼ਾਹ ਦੇ ਸਮੇਂ ਹੋਈ ਹੋਵੇ ਚਾਹੇ ਪੰਜਵੇਂ ਪਾਤਸ਼ਾਹ ਦੇ ਸਮੇਂ ਹੋਈ ਹੋਵੇ। ਅੱਜ ਇੱਕ ਬੜਾ ਵੱਡਾ ਦੁਖਾਂਤ ਹੈ, ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਮੁੱਦਿਆਂ ਦੇ ਉੱਤੇ ਬਹਿਸਬਾਜ਼ੀ ਕਰਕੇ ਆਪਣੀ ਜਿਤਨੀ ਸ਼ਕਤੀ ਆ ਐਨਰਜੀ ਆ ਸਾਰੀ ਉਸੇ ਪਾਸੇ ਖਰਚ ਕਰ ਰਹੇ ਹਾਂ, ਆਪਣੀ ਗੱਲ ਨੂੰ ਸਹੀ ਕਰਾਉਣ ਵਾਸਤੇ ਕਈ ਤਰ੍ਹਾਂ ਦੀਆਂ ਉਕਤੀਆਂ ਤਰਕਾਂ ਦਲੀਲਾਂ ਉਹ ਅਸੀਂ ਦੇ ਕੇ ਆਪਣਾ ਸਾਰਾ ਸਮਾਂ ਨਾਲੇ ਅਗਲੇ ਦਾ ਸਮਾਂ ਜਾਈ ਕਰਦੇ ਨਾਲੇ ਆਪਣਾ ਕਰਦੇ। ਤੋ ਇਹ ਏਡਾ ਵੱਡਾ ਮੁੱਦਾ ਹੀ ਨਹੀਂ ਹੈ ਮਹਾਕਵੀ ਜੀ ਕਹਿੰਦੇ ਜੇ ਚੌਥੇ ਪਾਤਸ਼ਾਹ ਦੇ ਵੇਲੇ ਵੀ ਹੋਈ ਹੋਵੇ ਤੇ ਉਹ ਵੀ ਸਾਡੇ ਇਸ਼ਟਾਪਤੀ ਹਨ।
ਮਹਿਮਾ ਸਤਿਗੁਰ ਕੀ ਇਸ ਪਾਤ,
ਇਸ ਤਰ੍ਹਾਂ ਸਤਿਗੁਰੂ ਜੀ ਦੀ ਮਹਿਮਾ ਹੀ ਪ੍ਰਗਟ ਹੁੰਦੀ ਹੈ।
ਪਠਤ ਸੁਨਤ ਚਿਤ ਉਪਜਿਤ ਸ਼ਾਂਤ,
ਗੱਲ ਤਾਂ ਇਹ ਹੈ ਵੀ ਇਹ ਗੁਰੂ ਸਾਹਿਬ ਦੀ ਕਥਾ ਹੈ, ਇਹਨੂੰ ਪੜ੍ਹ ਕੇ ਸੁਣ ਕੇ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ, ਇਹਨੂੰ ਜਦੋਂ ਪੜਾਂਗੇ ਸੁਣਾਂਗੇ ਲੈਣੀ ਤਾਂ ਮਨ ਦੀ ਸ਼ਾਂਤੀ ਹੈ ਨਾ। ਹੁਣ ਜੇ ਇੱਥੇ ਬਹਿਸ ਕਰਨ ਲੱਗ ਪਈਏ ਆਪਾਂ, ਇੱਕ ਕਹੇ ਵੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਹੋਈ ਹੈ, ਦੂਜਾ ਕਹੇ ਗੁਰੂ ਅਰਜਨ ਸਾਹਿਬ ਦੇ ਸਮੇਂ, ਫਿਰ ਸ਼ਾਂਤੀ ਤਾਂ ਨਹੀਂ ਮਿਲਦੀ ਮਨ ਨੂੰ। ਚਾਹੇ ਚੌਥੇ ਪਾਤਸ਼ਾਹ ਦੇ ਸਮੇਂ ਹੋਈ ਚਾਹੇ ਪੰਜਵੇਂ ਪਾਤਸ਼ਾਹ ਦੇ ਸਮੇਂ, ਗੁਰੂ ਸਾਹਿਬ ਦੀ ਕਥਾ ਅਸੀਂ ਤਾਂ ਮਨ ਦਾ ਟਿਕਾ ਲੈਣਾ, ਮਨ ਦੀ ਸ਼ਾਂਤੀ ਲੈਣੀ ਹੈ। ਜਿਹੜੀ ਕਥਾ ਨੂੰ ਸੁਣ ਕੇ ਮਨ ਦੀ ਸ਼ਾਂਤੀ ਮਿਲੇ ਉਹ ਗੁਰੂ ਸਾਹਿਬ ਦੀ ਕਥਾ ਹੈ, ਜਿਹੜੀ ਕਥਾ ਨੂੰ ਸੁਣ ਕੇ ਤੁਹਾਡਾ ਮਨ ਅਸ਼ਾਂਤ ਹੋ ਜਾਏ, ਤੁਹਾਡੇ ਮਨ ਵਿੱਚ ਖੜਬੜੀ ਮੱਚ ਜਾਏ, ਦੁਬਧਾ ਪੈਦਾ ਹੋ ਜਾਏ, ਜਾਣ ਬੁੱਝ ਕੇ ਇਹੋ ਜਿਹੀ ਕਥਾ ਪਰੋਸੀ ਜਾਏ, ਉਹ ਕਥਾ ਨਹੀਂ ਹੁੰਦੀ, ਉਹ ਗੁਰੂ ਕੀ ਕਥਾ ਨਹੀਂ ਹੈ ਭਾਈ। ਗੁਰੂ ਦੀ ਕਥਾ ਤਾਂ ਮਨ ਤਪਦਿਆਂ ਬਲਦਿਆਂ ਹਿਰਦਿਆਂ ਨੂੰ ਸ਼ਾਂਤ ਕਰਦੀ ਹੈ। ਕਹਿੰਦੇ ਭਾਈ ਇਹ ਸਤਿਗੁਰਾਂ ਦੀ ਕਥਾ ਹੈ, ਜਿਸ ਨੂੰ ਪੜ੍ਹ ਕੇ ਸੁਣ ਕੇ ਮਨ ਦੀ ਸ਼ਾਂਤੀ ਤੇ ਟਿਕਾ ਉਪਜਦਾ ਹੈ।
ਗੁਰ ਜਸ ਕਰਨ ਹਮਾਰੋ ਆਸ਼ੇ,
ਭਾਈ ਸਾਹਿਬ ਕਹਿੰਦੇ ਸਾਡਾ ਆਸ਼ਾ ਹੈ ਗੁਰੂ ਸਾਹਿਬ ਦਾ ਜਸ ਕਰਨਾ, ਜਿਹੜਾ ਸਾਡਾ ਆਸ਼ਾ ਹੈ ਉਹ ਗੁਰੂ ਸਾਹਿਬ ਦੀ ਉਪਮਾ ਕਰਨਾ, ਅਸੀਂ ਗੁਰੂ ਕੀ ਵਡਿਆਈ ਕਰਨੀ ਹੈ।
ਸੂਰਜ ਸਮ ਜਗ ਮਹਾ ਪ੍ਰਕਾਸ਼ੇ,
ਸੂਰਜ ਦੇ ਸਮਾਨ ਸਤਿਗੁਰਾਂ ਦੀ ਮਹਿਮਾ ਸੰਸਾਰ ਚ ਪ੍ਰਕਾਸ਼ਣੀ ਹੈ।
ਸੰਸੈ ਉਡਗਨ ਭ੍ਰਮ ਤਮ ਨਾਸੀ,
ਹੁਣ ਜਿੱਥੇ ਸੂਰਜ ਚੜ੍ਹਦੇ ਉੱਥੇ ਹਨੇਰਾ ਕਿੱਥੇ ਰਹੇਗਾ, ਉੱਥੇ ਤਾਰੇ ਕਿੱਥੇ ਰਹਿਣਗੇ। ਇਸੇ ਤਰ੍ਹਾਂ ਸੰਸਿਆਂ ਦੇ ਤਾਰੇ ਤੇ ਭਰਮ ਦਾ ਹਨੇਰਾ ਉਹ ਸਾਡੇ ਅੰਦਰੋਂ ਨਸ ਗਿਆ ਜਿੱਥੇ ਗੁਰੂ ਕੀ ਸੂਰਜ ਦੀ ਕਥਾ ਦਾ ਪ੍ਰਕਾਸ਼ ਹੋਇਆ ਹੈ।
ਬਿਗਸਾਵਤ ਸਿੱਖ ਪੰਕਜ ਰਾਸੀ,
ਔਰ ਜਿਹੜੇ ਗੁਰੂ ਕੇ ਸਿੱਖ ਨੇ ਉਹ ਕਮਲ ਦੇ ਫੁੱਲ ਨੇ, ਸੂਰਜ ਨੂੰ ਵੇਖ ਕੇ ਖਿੜਦੇ ਐ। ਇਹ ਸੂਰਜ ਪ੍ਰਕਾਸ਼ ਦੀ ਕਥਾ ਗੁਰੂ ਕੇ ਸੂਰਜ ਦੇ ਪ੍ਰਕਾਸ਼ ਦੀ ਕਥਾ ਹੈ। ਗੁਰੂ ਸੂਰਜ ਵਾਂਗੂ ਪ੍ਰਕਾਸ਼ਣੇ ਵਾਲਾ, ਔਰ ਭਰਮ ਤੇ ਸੰਸੇ, ਸੰਸਿਆ ਰੂਪੀ ਤਾਰੇ ਤੇ ਭਰਮ ਰੂਪੀ ਹਨੇਰਾ ਇਸ ਕਥਾ ਨਾਲ ਦੂਰ ਹੁੰਦਾ ਹੈ। ਔਰ ਇਸ ਕਥਾ ਦੁਆਰਾ ਕਮਲ ਰੂਪੀ ਜਿਹੜੇ ਗੁਰਸਿੱਖ ਨੇ ਜਗਿਆਸੂ ਸੁਣਨ ਵਾਲੇ, ਉਹ ਕਮਲ ਦੇ ਫੁੱਲਾਂ ਵਾਂਗੂ ਖਿੜਨ ਵਾਲੇ ਹਨ।
ਦੋਹਰਾ ਸ਼੍ਰੀ ਅੰਮ੍ਰਿਤਸਰ ਕਾਰ ਕੋ ਲਗੇ ਮਨੁੱਖ ਸਮੁਦਾਏ।
ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਬਹੁਤ ਸਾਰੀ ਸੰਗਤ ਲੱਗੀ ਹੈ, ਬਹੁਤ ਸਾਰੇ ਗੁਰਸਿੱਖ ਸੇਵਾ ਕਰ ਰਹੇ ਹਨ।
ਸਦਾ ਬਰਤ ਸ਼੍ਰੀ ਗੁਰ ਕਰਿਓ ਕਰੇ ਕਾਮਨਾ ਪਾਏ।
ਇਹ ਸਦਾ ਬਰਤ ਲੰਗਰ ਲਾ ਦਿੱਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸੇਵਾ। ਇਹ ਸਦਾ ਬਰਤ ਲੰਗਰ ਆ ਜਿਹੜਾ ਅੱਠੇ ਪਹਿਰੀ ਵਰਤਦਾ ਰਹਿਣਾ ਰਹਿੰਦੀ ਦੁਨੀਆਂ ਤਾਈ। ਕੋਈ ਆਵੇ ਆ ਕੇ ਕਥਾ ਸੁਣੇ, ਕੀਰਤਨ ਸੁਣੇ, ਸੇਵਾ ਕਰੇ। ਇਹ ਸਦਾ ਬਰਤ ਲੰਗਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਦੈਵੀ ਕਾਲ ਵਾਸਤੇ ਲਾ ਦਿੱਤਾ ਹੈ।
ਜੋ ਪਾਈ ਕੋ ਨਿਜ ਟਿਗ ਤੇ ਕਰੇ ਆਹਾਰਾ।
ਕਈ ਗੁਰਸਿੱਖ ਇਹੋ ਜਿਹੇ ਵੀ ਨੇ ਜਿਨ੍ਹਾਂ ਦੀ ਭਾਵਨਾ ਵੀ ਅਸੀਂ ਆਪਣੇ ਕੋਲੋਂ ਪ੍ਰਸ਼ਾਦਾ ਛੱਕ ਕੇ ਆਪਣੇ ਧਨ ਦਾ ਫਿਰ ਸੇਵਾ ਕਰਨੀ ਹੈ। ਭਾਵਨਾ ਵੱਖੋ ਵੱਖਰੀ, ਇੱਥੇ ਲੜਾਈ ਥੋੜੀ ਹੈ ਵੀ ਕਹੇ ਦੂਜਾ ਕਹੇ ਵੀ ਜਿਹੜਾ ਤੂੰ ਘਰ ਖਾਨਾ ਵੀ ਤਾਂ ਗੁਰੂ ਦਾ ਹੀ ਹੈ, ਜੇ ਇੱਥੇ ਲੰਗਰ ਚ ਖਾ ਲਿਆ ਗੁਰੂ ਦਾ ਤੇ ਕੀ ਵਹਿਮ ਹੈ। ਕਿਸੇ ਦੀ ਇਹ ਵੀ ਭਾਵਨਾ। ਕਈ ਕਹਿੰਦੇ ਜੀ ਭਾਈ ਅਸੀਂ ਤਾਂ ਲੰਗਰ ਘਰੋਂ ਛਕਾਂਗੇ ਤਾਂ ਜੋ ਸੇਵਾ ਕਰਕੇ ਗੁਰੂ ਘਰ ਤੇ ਭਾਰ ਨਾ ਪਾਈਏ ਆਪਣਾ। ਤੋ ਏਦਾਂ ਦੀ ਭਾਵਨਾ ਵੀ ਹੈ, ਪਰ ਇੱਕ ਦੀ ਭਾਵਨਾ ਤੁਸੀਂ ਸਾਰਿਆਂ ਤੇ ਨਹੀਂ ਲਾਗੂ ਕਰ ਸਕਦੇ। ਸਭ ਦੀ ਆਪੋ ਆਪਣੀ ਭਾਵਨਾ ਹੈ, ਉਹ ਭਾਵਨਾ ਮੁਤਾਬਕ ਸਭ ਚੱਲਦੇ ਹੈ। ਖੈਰ ਕਈ ਗੁਰਸਿੱਖ ਐਸੇ ਵੀ ਨੇ ਜਿਹੜੇ ਲੰਗਰ ਆਪਣੇ ਪੱਲਿਓਂ ਬਣਾਉਂਦੇ, ਉਹ ਧਨ ਖਰਚਦੇ ਨਾਲੇ ਆਪ ਲੰਗਰ ਛਕਦੇ ਨਾਲ ਆਪਣੇ ਸਾਥੀਆਂ ਨੂੰ ਛਕਾਉਂਦੇ।
ਨਿਸ ਦਿਨ ਕਰੇ ਤਾਲ ਕੀ ਕਾਰਾ।
ਰਾਤ ਦਿਨ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਦੇ ਨੇ, ਟਹਿਲ ਕਰਦੇ ਨੇ ਗੁਰਸਿੱਖ।
ਜਿਤ ਦਿਸ਼ ਅਧਿਕ ਖੁਨਾਵਨ ਚਾਏ।
ਪੰਜਵੇਂ ਪਾਤਸ਼ਾਹ ਜੀ ਜਿਹੜੇ ਪਾਸਿਓਂ ਜ਼ਿਆਦਾ ਖੁਦਾਈ ਚਾਹੁੰਦੇ ਆ ਨਾ, ਕਿਉਂਕਿ ਬਰਾਬਰ ਸੇਵਾ ਹੁੰਦੀ ਹੈ। ਜੇ ਇੱਕ ਪਾਸੇ ਉੱਚਾ ਰਹਿ ਜਾਂਦਾ ਸਰੋਵਰ ਤੇ ਜਿੱਦ ਨੂੰ ਸਤਿਗੁਰੂ ਜੀ ਜ਼ਿਆਦਾ ਖੁਦਾਈ ਕਰਾਉਣਾ ਚਾਹੁੰਦੇ ਹਨ,
ਤਿਤ ਸ਼੍ਰੀ ਅਰਜਨ ਪਦ ਕਰ ਜਾਏ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਚੱਲ ਕੇ ਉਸੇ ਪਾਸੇ ਉਸੇ ਬਾਈ ਤੇ ਬੈਠ ਜਾਂਦੇ। ਜਿੱਧਰੋਂ ਜ਼ਿਆਦਾ ਸੇਵਾ ਕਰਾਣੀ ਹੁੰਦੀ ਨਾ, ਸਤਿਗੁਰੂ ਜੀ ਚੱਲ ਕੇ ਉਸੇ ਬਾਈ ਤੇ ਬੈਠ ਜਾਂਦੇ ਹਨ।
ਫਰਸ਼ ਹੋਏ ਬੈਠੇ ਗੁਰ ਗਾਦੀ।
ਮਹਾਰਾਜ ਜੀ ਦੇ ਫਰਸ਼ ਵਿੱਚ ਜਾਂਦੇ, ਸੁੰਦਰ ਗੱਦੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਬੈਠਦੇ ਨੇ।
ਕਰੇ ਦਾਸ ਕ੍ਰਿਤਹੀਨ ਪ੍ਰਮਾਦੀ।
ਔਰ ਜਿੰਨੇ ਗੁਰੂ ਕੇ ਸਿੱਖ ਨੇ ਬਿਨਾਂ ਕਿਸੇ ਪ੍ਰਮਾਦ ਤੋਂ, ਬਿਨਾਂ ਕਿਸੇ ਝਗੜੇ ਤੋਂ, ਬਿਨਾਂ ਕਿਸੇ ਉਲਝਣ ਤੋਂ ਗੁਰੂ ਕੇ ਦਾਸ, ਗੁਰੂ ਕੇ ਸੇਵਕ ਸੇਵਾ ਕਰਦੇ ਹਨ।
ਗੁਰ ਦਰਸ਼ਨ ਦਰਸੇ ਦਿਨ ਸਾਰੇ।
ਔਰ ਸਾਰਾ ਦਿਨ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ। ਜਿੱਧਰੋਂ ਜ਼ਿਆਦਾ ਸੇਵਾ ਕਰਾਣੀ ਹੁੰਦੀ ਮਹਾਰਾਜ ਉਧਰ ਬੈਠ ਜਾਂਦੇ, ਸਾਰੀ ਸੰਗਤ ਉਧਰ ਹੀ ਪਹੁੰਚ ਜਾਂਦੀ ਵੀ ਇੱਥੇ ਦੋਹਰਾ ਫਲ ਹੈ ਵੀ ਇੱਕ ਤਾਂ ਸਾਹਮਣੇ ਮਹਾਰਾਜ ਜੀ ਦੇ ਦਰਸ਼ਨ ਹੋਈ ਜਾਂਦੇ ਨੇ ਬੈਠਿਆਂ ਦੇ, ਦੂਜੀ ਨਾਲ ਸੇਵਾ ਕਰੀ ਜਾਂਦੇ ਆ, ਉਧਰ ਵੱਧ ਸੇਵਾ ਹੋ ਜਾਂਦੀ, ਉਧਰ ਖੁਦਾਈ ਵੱਧ ਹੋ ਜਾਂਦੀ।
ਤਰੇ ਆਨੰਦ ਹੋਏ ਦੁਗਣੀ ਕਾਰੇ।
ਔਰ ਆਨੰਦ ਦੇ ਨਾਲ ਸੇਵਾ ਕਰਦੇ ਉਧਰ ਦੁਗਣੀ ਕਾਰ ਹੋ ਜਾਂਦੀ। ਉਦਨ ਜਿੱਧਰਲੇ ਪਾਸੇ ਪਾਤਸ਼ਾਹ ਸੱਜ ਜਾਂਦੇ ਬੈਠ ਜਾਂਦੇ, ਉਧਰ ਸੰਗਤ ਵੱਧ ਲੱਗ ਜਾਂਦੀ ਤੇ ਇੰਨੇ ਆਨੰਦ ਨਾਲ ਗੁਰਸਿੱਖ ਸੇਵਾ ਕਰਦੇ ਕਿ ਦੁਗਣੀ ਕਾਰ ਹੁੰਦੀ ਉਸ ਦਿਨ।
ਦੁੱਖ ਭੰਜਨ ਟਿਗ ਥਰਾ ਕਰਵਾਏ।
ਦੁੱਖ ਭੰਜਨੀ ਬੇਰੀ ਦੇ ਲਾਗੇ ਮਹਾਰਾਜ ਜੀ ਨੇ ਥੜਾ ਬਣਵਾਇਆ ਆਪਣੇ ਲਈ। ਅੱਜ ਵੀ ਉਹ ਥੜਾ ਜਿਹਨੂੰ ਅੜਸੜ ਤੀਰਥ ਕਹਿੰਦੇ ਆਪਾਂ, ਉਹ ਥੜਾ ਮਹਾਰਾਜ ਜੀ ਨੇ ਬਣਵਾਇਆ ਹੈ।
ਤੈ ਗੁਰ ਬੈਠੀ ਕਾਰ ਕਰਵਾਏ।
ਦੁੱਖ ਭੰਜਨੀ ਬੇਰੀ ਦੇ ਨਾਲ ਸਤਿਗੁਰੂ ਜੀ ਉਸ ਥੜੇ ਤੇ ਬੈਠਦੇ ਤੇ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਰ ਕਰਾਉਂਦੇ, ਸੇਵਾ ਕਰਾਉਂਦੇ।
ਜਬ ਇਸ ਦਿਸ਼ਤੀ ਖੰਨਿਓ ਮਹਾਨਾ।
ਜਦੋਂ ਇਸ ਪਾਸਿਓ ਜ਼ਿਆਦਾ ਖੁਨ ਖਨਿਓ ਦਾ ਮਤਲਬ ਵੀ ਦੁੱਖ ਭੰਜਨੀ ਬੇਰੀ ਵਾਲੇ ਪਾਸਿਓ ਜਦੋਂ ਜ਼ਿਆਦਾ ਖੁਦਾਈ ਹੋ ਗਈ
ਅਪਰ ਥਾਨ ਬੈਠਣ ਕੋ ਠਾਨਾ
ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਹੁਣ ਇਥੋਂ ਉੱਠ ਕੇ ਦੂਜੇ ਥਾਂ ਤੇ ਬੈਠੀਏ ਜਿੱਥੇ ਘੱਟ ਖੁਦਾਈ ਹੋਈ ਹੈ ਤੇ ਛੇਤੀ ਨਾਲ ਉਧਰ ਵੀ ਇਹਦੇ ਬਰਾਬਰ ਖੁਦਾਈ ਹੋ ਜਾਵੇ
ਦੁਆਰ ਦਰਸ਼ਨੀ ਜਿਸ ਥਲ ਕਰਿਓ
ਮਹਾਰਾਜ ਜੀ ਉੱਠ ਕੇ ਕਿੱਧਰ ਆਏ ਜਿੱਧਰ ਦਰਸ਼ਨੀ ਡਿਉੜੀ ਹੈ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦਰਸ਼ਨੀ ਡਿਉੜੀ ਜਿੱਥੇ ਮਹਾਰਾਜ ਜੀ ਨੇ ਬਾਅਦ ਚ ਬਣਾਈ ਅੱਜ ਕੱਲ ਸ਼ੋਭਨੀਕ ਹੈ
ਦੱਖਣ ਦਿਸ਼ ਬਦਰੀ ਤਰੁ ਖਰਿਓ
ਉਹਦੇ ਨਾਲ ਦੱਖਣੀ ਬਾਈ ਜਿਹੜੀ ਦੱਖਣ ਦਿਸ਼ਾ ਹੈ ਉਥੇ ਨਾਲ ਇੱਕ ਬਦਰੀ ਬੇਰੀ ਖੜੀ ਜਿਹਨੂੰ ਲਾਚੀ ਬੇਰੀ ਕਹਿੰਦੇ ਆਪਾਂ ਉਹ ਉਥੇ ਵੀ ਮਹਾਰਾਜ ਜੀ ਬੈਠਦੇ ਗੁਰੂ ਅਰਜਨ ਸਾਹਿਬ ਉਹ ਇਤਿਹਾਸਕ ਬੇਰੀ ਹੈ ਉਥੇ ਪੰਜਵੇਂ ਪਾਤਸ਼ਾਹ ਬਹਿ ਕੇ ਸੇਵਾ ਕਰਾਉਂਦੇ ਦੂਜਾ ਇਤਿਹਾਸ ਉਹਦਾ ਇਹ ਹੈ ਵੀ ਜਦੋਂ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਜੀ ਮੱਸੇ ਰੰਗੜ ਦਾ ਸਿਰ ਵੱਢਣ ਆਏ ਨੇ ਇਧਰੋਂ ਰਾਜਸਥਾਨ ਦੇ ਇਲਾਕੇ ਚੋਂ ਬੁੱਢੇ ਜੋੜ ਦੇ ਇਲਾਕੇ ਤੋਂ ਤਾਂ ਉਸ ਵੇਲੇ ਆਪਣੇ ਘੋੜੇ ਇਸ ਲਾਚੀ ਬੇਰੀ ਨਾਲ ਦੋਨਾਂ ਸਿੰਘਾਂ ਨੇ ਬੱਧੇ ਸਨ ਇਹ ਵੀ ਇਤਿਹਾਸ ਹੈ ਕਹਿ ਦੋ ਦਰਸ਼ਨੀ ਡੋੜੀ ਦੇ ਲਾਗੇ ਜਿਹੜੀ ਲਾਚੀ ਬੇਰੀ ਹੈ
ਤਹਾਂ ਜਾਏ ਬੈਠੇ ਗੁਰਪੂਰਨ
ਮਹਾਰਾਜ ਜੀ ਉੱਥੇ ਆ ਕੇ ਬੈਠ ਗਏ ਉੱਥੇ ਵੀ ਥੜਾ ਬਣਵਾ ਲਿਆ ਮਹਾਰਾਜ ਜੀ ਨੇ ਉੱਥੇ ਆ ਕੇ ਪੰਜਵੇਂ ਪਾਤਸ਼ਾਹ ਜੀ ਸੱਜ ਗਏ
ਮ੍ਰਿਤ ਕਖਨੇ ਨਿਕਾਸੇ ਤੂਰਨ
ਜਦੋਂ ਇਧਰਲੇ ਪਾਸੇ ਆ ਕੇ ਬਹਿ ਗਏ ਡਿਉੜੀ ਦੇ ਲਾਗੇ ਮਹਾਰਾਜ ਸੱਚੇ ਪਾਤਸ਼ਾਹ ਲਾਚੀ ਬੇਰੀ ਦੇ ਪਾਸ ਤੇ ਇਸ ਪਾਸੇ ਸੰਗਤ ਆ ਗਈ ਸਾਰੀ ਹੁਣ ਇਧਰੋਂ ਮਿੱਟੀ ਪਟਾਈ ਹੋਣ ਲੱਗੀ ਖੁਦਾਈ ਹੋਣ ਲੱਗੀ
ਜਿਨੋ ਨਰੋ ਕੇ ਬਰ ਵੱਡ ਭਾਗੇ
ਸੇਵਾ ਕੌਣ ਪੇ ਕਰਦੇ ਨੇ ਕਹਿੰਦੇ ਜਿਨ੍ਹਾਂ ਨਰਾਂ ਦੇ ਭਾਗ ਵੱਡੇ ਨੇ ਵੱਡਿਆਂ ਭਾਗਾਂ ਵਾਲੇ ਸੇਵਾ ਕਰ ਰਹੇ ਨੇ
ਰਹੇ ਹਜੂਰ ਸਰ ਸੇਵਾ ਲਾਗੇ
ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਸੇਵਾ ਚ ਲੱਗੇ ਨੇ ਜਿਹੜੇ ਮਹਾਰਾਜ ਜੀ ਦੇ ਹਜੂਰ ਰਹਿੰਦੇ ਹੈ ਔਰ ਸਤਿਗੁਰਾਂ ਦੀ ਸੇਵਾ ਵਿਚ ਲੱਗੇ ਹਨ
ਸਤ ਨਾਮ ਕੋ ਸਿਮਰਨ ਕਰੇ
ਔਰ ਨਾਲ ਨਾਲ ਸੱਚੇ ਨਾਮ ਦਾ ਸਿਮਰਨ ਕਰਦੇ ਸੇਵਾ ਕਰਦੇ ਨੇ ਗੁਰਸਿੱਖ ਨਾਲੇ ਦਰਸ਼ਨ ਕਰਦੇ ਮਹਾਰਾਜ ਜੀ ਲਾਚੀ ਬੇਰੀ ਦੇ ਥੱਲੇ ਬੈਠੇ ਥੜੇ ਤੇ ਨਾਲੇ ਦਰਸ਼ਨ ਕਰੀ ਜਾਂਦੇ ਗੁਰਸਿੱਖ ਨਾਲੇ ਟੋਕਰੀ ਭਰ ਕੇ ਸੀਸ ਤੇ ਧਰਦੇ ਬਾਹਰ ਲੈ ਕੇ ਜਾਂਦੇ ਕੋਈ ਖੁਦਾਈ ਕਰਦਾ ਕੋਈ ਟੋਕਰੀ ਚਕਾ ਰਿਹਾ ਤੇ ਨਾਲੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸੱਚੇ ਨਾਮ ਦਾ ਜਾਪ ਜਪਦੇ ਹਨ
ਅਨੇ ਟੋਕਰੀ ਸਿਰ ਪਰ ਧਰੇ
ਟੋਕਰੀ ਭਰ ਕੇ ਸਿਰ ਤੇ ਧਰ ਕੇ ਤੇ ਵਾਹਿਗੁਰੂ ਦਾ ਜਾਪ ਜਪਦਿਆਂ ਕਹਿੰਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਪੂਰੇ ਸੰਸਾਰ ਭਰ ਵਿੱਚ ਵਿਸ਼ਵ ਭਰ ਵਿੱਚ ਸਭ ਤੋਂ ਮਹਾਨ ਪਵਿੱਤਰ ਅਤਿ ਉੱਤਮ ਸਥਾਨ ਤੀਰਥ ਦੀ ਸੇਵਾ ਚੱਲ ਰਹੀ ਹੈ ਔਰ ਉਸ ਸੇਵਾ ਵਿੱਚ ਵੱਡਿਆਂ ਭਾਗਾਂ ਵਾਲੇ ਸੇਵਾ ਕਰਦੇ ਨਾਲੇ ਸਿਮਰਨ ਕਰਦੇ ਹਨ
ਉੱਤਰ ਦਿਸ਼ ਤਲਾਬ ਕੋ ਤੀਰ
ਔਰ ਖਾਲਸਾ ਜੀ ਸਰੋਵਰ ਦੀ ਜਿਹੜੀ ਉੱਤਰੀ ਬਾਈ ਹੈ
ਭਾਈ ਸਾਹਿਬ ਬੁੱਢਾ ਧੀਰ
ਉਸ ਪਾਸੇ ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਬਾਬਾ ਬੁੱਢਾ ਜੀ ਦੀ ਬੇਰ ਹੈ ਉੱਥੇ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਸੇਵਾ ਕਰਾਉਂਦੇ ਇਹ ਸਰੋਵਰ ਦੀ ਉੱਤਰੀ ਬਾਈ ਹੈ ਦੱਖਣੀ ਬਾਈ ਜਿਹੜੀ ਆ ਉੱਥੇ ਲਾਚੀ ਬੇਰੀ ਹੈ ਔਰ ਪੂਰਬੀ ਬਾਈ ਜਿਹੜੀ ਬਾਈ ਹੈ ਉਸ ਪਾਸੇ ਬਾਬਾ ਬੁੱਢਾ ਸਾਹਿਬ ਜੀ ਬੇਰ ਦੇ ਪਾਸ ਬੈਠ ਕੇ ਸੇਵਾ ਕਰਾਉਂਦੇ ਹਨ
ਕਰੇ ਕਰਾਵੇ ਕਾਰ ਵਿਸਾਲਾ
ਔਰ ਬੜੀ ਵੱਡੀ ਭਾਰੀ ਸੇਵਾ ਬਹਿ ਕੇ ਬਾਬਾ ਬੁੱਢਾ ਸਾਹਿਬ ਜੀ ਆਪ ਵੀ ਕਰਦੇ ਆਪਣੇ ਹੱਥੀ ਤੇ ਨਾਲੇ ਕਰਵਾਉਂਦੇ ਹਨ
ਖਨੇ ਨਿਕਾਸੇ ਫਿਰੇ ਉਤਾਲਾ
ਔਰ ਬੜੇ ਕਾਹਲੀ ਦੇ ਨਾਲ ਸੇਵਕ ਸੇਵਾ ਕਰਦੇ ਵੀ ਜਿੰਨੀ ਛੇਤੀ ਸੇਵਾ ਹੋਵੇ ਉਹਦੇ ਵਿੱਚ ਹਿੱਸਾ ਪਾਉਂਦੇ ਹਨ
ਦੇਸ਼ ਵਿਦੇਸ਼ਨ ਕਿਤਕ ਮਸੰਦ
ਦੇਸ਼ਾਂ ਵਿਦੇਸ਼ਾਂ ਤੋਂ ਕਿਤਨੇ ਹੀ ਸਿੱਖ ਉੱਤਰੀ ਬਾਈ ਵਾਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਸੇਵਾ ਕਰਾਉਂਦੇ ਹੈ ਔਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਤੇ ਜਿਹੜੇ ਮਸੰਦ ਹਨ
ਜੈ ਧਰਮ ਸਾਲ ਮਿਲੇ ਸਿੱਖ ਬਰਿੰਦ
ਜਿੱਥੇ ਜਿੱਥੇ ਦੇਸ਼ਾਂ ਵਿਦੇਸ਼ਾਂ ਚ ਗੁਰੂ ਘਰ ਨੇ ਜਿੱਥੇ ਧਰਮਸ਼ਾਲਾਵਾਂ ਵਿਚ ਗੁਰੂ ਕੇ ਸਿੱਖ ਇਕੱਠੇ ਹੁੰਦੇ ਨੇ
ਦੂਰ ਦੇਸ਼ कै नेरे होए
चाहे दूर देश है चाहे नेड़े होवे
तीर्थकार करें सब कोए
उथे अमृतसर सरोवर दी सेवा दा जिक्र चलदा और बहुत सारी संगत चल के आउंदी आके अमृतसर सरोवर दी सेवा करदे हन
सतगुर की प्रसन्नता अतवै
और जेड़ा भी आके माई भाई सेवा करदा ओदे ते सतगुरु जी दी प्रसन्नता हुंदी है
चार पदार्थ तिस कर गत हैं
और ओनू चारे फल प्राप्त हो जांदे चारे पदार्थ धर्म अर्थ काम मोक्ष चारे ही उन्हां नूं प्राप्त हो जांदे क्योंकि सतगुरु जी चौं पदार्थां दे दाते भी हन
गुर शरदा उर तारे जोए
जेड़े जेड़े गुरु साहब जी दे उत्ते शरदा रखदे ने प्रेम भावना रखदे ने
सो सब आए प्राप्ति होए
ओ आउंदे है आके सेवा करदे और जेड़ी भावना लैके आउंदे उन्हां नूं प्राप्त हो जांदा जो मन च फुरना लैके आउंदे सेवा करदे उन्हां दे फुरने सतगुरु जी पूरे करदे हन
इम सुन कै सतगुर की बानी
सतगुरु जी दी महिमा सतगुरां दी बाणी देशां विदेशां च गुरसिख सुनदे भी जेड़ा माई भाई अमृतसर सरोवर दी सेवा करदा ओदे ते पंजवें पातशाह दी बड़ी किरपा हुंदी महाराज उन्हां नूं सारे पदार्थ बख्श के नवाजदे ने जदो संगत विच प्रचार होया
लिखे हुक्म नामे सब थानी
तो संगत च उत्साह पैदा होया उधरों महाराज जी दे हुक्म नामे ओ लिख के महाराज जी ने सर्व देशां विदेशां च भेजे हन
जै कै सिख शीघ्र ही ताए
हुक्म नामे लै के गुरु के सिख देशां विदेशां च गए बड़ी छेती नाल
श्री गुरु को फुरमान सुनाए
और सतगुरु जी दा फुरमान महाराज जी दा हुक्म नामा उन्हां सारियां संगतां नूं सुनाया
अधिक खुशी गुर वै सुन बात
गुरु साहब दे बचन सुन के हुक्म नामे सुन के संगत विच बड़ी खुशी दी लहर दौड़ी
सिख पए सब हरकत गात
और गुर सिख खेड़े च खेड़ गए खुशी दे नाल खुशी च नहीं मेवदे
वस्त्र दरब ले ले उपहार
कोई धन लैके कोई गहने लैके और कोई वस्त्र आदिक लैके
आए जित कित ते सोहकारे
देशां विदेशां तो महाराज जी दे हुक्म नामे सुन के हजारां दी गिणती च संगतां श्री अमृतसर साहब आउण लगियां
ओए तिहावल सब को देत
और कड़ा प्रसाद दियां देगां तैयार हुंदियां सब च वरतदियां ने
पाओ पूर कर सिख गन लेत
बड़े प्रेम नाल भावना नाल गुर सिख कड़ा प्रसाद दियां देगां दा वरतारा लैंदे हन
संगत को दर्शन सब काल
सतगुरु जी दे संगत दे दर्शन हुंदे सारे पासे संगतां ही संगतां और जदों संगत महाराज जी दे आके दर्शन कर दी है
देत रहे बौ करे निहाल
महाराज जी जदों दर्शन देंदे जेनू दर्शन देंदे ओनू निहाल कर देंदे ओनू पातशाह कृतार्थ कर देंदे हन
कै सुत देत दरब किस देत
और जेड़ी संगत आई है उन्हां विचों किसे नू पुत्र दा दान बख्श दे महाराज किसे नू पुत वंड दे हन किसे नू धन दे गफे बख्श देंदे हन जे कोई कहंदा महाराज सानू धन मिले उन्हां नूं धन दे गफे बख्श दिंदे हन
किसके होए गन पशु निकेत
कई मंगदे महाराज साडे घर माल डंगर खुला होवे कहंदे उन्हां दे घर विच माल धन खालसा जी डंगर पशु आदिक दुध आदिक वाले कहंदे ओ महाराज जी दे चरणा च अरदास करदे ते उन्हां दे घर च माल डंगर च वाधा हुंदा है
कै को दुख काटे तन रोग
कई शरीर करके रोगी दुखी हुंदे महाराज साडा रोग कट दियो पातशाह दी दया नाल तिन्हां दे रोग कट्टे जांदे हन
दी किस को सब जग के भोग
कोई संसार दे भोग सुख मंगदा ते ओनू ओही प्राप्त हो जांदा है
कै वैराग नाम किस देई
कई परमार्थ दे पांदी भी ने जेड़े परमार्थ दे पांदी ने ओ महाराज जी कोलो वैराग मंगदे ते उन्हां नूं सतगुरु वैराग बख्श दे कोई नाम दा दान मंगदा ते महाराज उन्हूं नाम दा दान बख्श के निवाज दे ओ कहंदे महाराज विण तुद होर जे मंगना सिर दुखां दे दुख पातशाह तुहाडे बिना होर की मंगीए कृपा करके अपने अमृत नाम दी दात बख्शो।
किसके उर बिकार हर ले।
कईयां ने मन च अरदास कीती सतगुरु जी साडा मन विकारां करके वेड़िया होया, मन विकारी वेड़िया, साडा मन विकारां करके वेड़िया, कहिंदे ने घिरिया होया, साडा मन घिरिया होया महाराज विकारां च। कृपा करके साडे विकार तज दे त्याग दे, साडे विकारां तों साडा खहिड़ा छड़ा दे। महाराज जी नूं बेनतियां कर दे, बिखै बिखै की बाशना तजी न जाई, अनक जतन कर राखिया फिर फिर लपटाई। महाराज सच्चे पातशाह कृपा करके दया करके रख लो, उन्हां ते महाराज पंजवें पातशाह तरस कर दे, तिन्हां दे मन दे विकारां नूं शांत कर देंदे हन।
शांत दात किस धीरज खिमा।
किसे नूं शांति दा दान बख्श दे हन महाराज, साडा मन शांत नहीं रहिंदा। कृपा करके दया करो साडा मन शांत हो जाए, उन्हां दे मन शांत हो जांदे। कोई धीरज मंगदा ते महाराज उन्हूं धीरज दा दान बख्श दे, कोई कहिंदा महाराज सानूं खिमा दा दान बख्शो, तां उन्हां नूं खिमा दा दान प्राप्त हुंदा है।
दया संतोष दियो किस जमा।
और किसे नूं महाराज जी दया दा दान बख्श दे ने, किसे नूं संतोख, किसे नूं यम नेम आदिक जेड़े शुभ कर्म हन, शुभ गुण ने, इन्हां दी दात बख्श के नवाज दे ने।
पाओ भगत सिमरन सतनामो।
प्रेमा भगती सहित परमेश्वर दे नाम दे सिमरन दी दात मंगण वालियां नूं महाराज जी प्रेमा भगती ते नाम सिमरन बख्श दे ने।
नाहन दान सुच संजम सामो।
किसे नूं इशनान दान पवित्रता मर्यादा और साम आदिक जितने भी शुभ गुण ने ए बख्श दे हन।
ब्रह्म ज्ञान किसको उर देत।
और किसे दे हृदय च गुरुदेव जी ब्रह्म दा ज्ञान भी बख्श दे हन, जेड़ा कोई ब्रह्म ज्ञान दा अधिकारी है ओनू महाराज सच्ची पातशाह ब्रह्म ज्ञान बख्श दे। जेहो जेहो जी अवस्था दा कोई अधिकारी है ओनू सतगुरु जी उसे तरह दा ही उपदेश दिंदे, उसे तरह दियां दातां बख्श के नवाज दे हन।
किस हंता ममता हर लेत।
किसे वल वेख दे ते वेख दिया सार हंगता ते ममता दी बिरती हर लेंदे, वेख दिया ना हंगता रहन देंदे ते ना ही ममता रहन देंदे, हंगता ते ममता दिया दोनों बिरतियां महाराज जी हर लेंदे हन।
दोनों लोकन के सुख काओ।
किसे ते इन्ना रीझ दे इन्ने प्रसन्न हो जांदे कि महाराज सच्चे पातशाह दोहां जहाना दे सुख बख्श देंदे, लोक देवी ते परलोक देवी, लोक परलोक दोवे महाराज जी सुहेले कर देंदे हन।
प्रेमा भगत दीत मन माओ।
किसे नूं प्रेमा भगती दा दान मन च बख्श दे हन।
महाप्रीत जागी सिख गन में।
एदा गुरु के सिखां दे हिरदयां विच गुरु साहब जी दी महान प्रीत जागी है।
करे कार लाहा लख मन में।
और सेवा करदे ने वड्डा लाहा समझ के, के सेवा विच बड़ा वड्डा लाहा है, ए बड़े वड्डे महान तीरथ दी सेवा, अमृतसर सरोवर दी सेवा है।
दोहरा इम उदार तारे आत्मा नरगन कीन निहाल।
एदा उदार आत्मा धारण करके सतगुरु जी ने एक नहीं पता नहीं गिनती कोई नहीं किन्ने क जीवां नूं पंजवें पातशाह ने निहाल कीता। उदार चित धारण करके खुले दिल नाल, उदार दा मतलब हुंदा खुले दिल नाल, कोई कंजूसी नहीं वरती किते, गिनती कोई नहीं किन्ने क जीवां दा सतगुरु सच्चे पातशाह जी ने उदार कीता, कितनियां नूं निहाल कीता।
फूली कीरत मालती घर घर बिखे बिसाल।
जिवें मालती दे फुल हुंदे आ ना उज्जल, एदा महाराज पंजवें पातशाह दी कीर्ति मालती दे फुल्लां दी उपमा वांगू घर घर विच फैली आ उज्जवल कीर्ति, हर घर विच महाराज पंजवें पातशाह दा गुणानुवाद हो रहा है, हर घर विच गुरु अर्जन साहब दियां वडियाईयां हो रहियां, महाराज जी दियां सिफतां हो रहियां हन।
जो पई जिसके हुए कामना आवे।
जेदे हृदय च जेड़ी भी कोई कामना हो आउंदी है,
तीर्थकार करे चित लावे।
वो आके चित ला के जदों अमृतसर सरोवर दी सेवा करदे ने,
ਕੀਤਕ ਸਿੱਖਣ ਕੀ ਇਉ ਨਾਮੂ।
ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਕੋਈ ਕਾਮਨਾ ਧਾਰ ਕੇ ਆਉਂਦਾ ਮਹਾਰਾਜ ਜੀ ਦੇ ਚਰਨਾਂ ਚ ਸੇਵਾ ਟਹਿਲ ਕਰਦੇ ਨੇ ਤਾਂ ਉਹਨਾਂ ਦੀ ਉਹੀ ਕਾਮਨਾ ਸੇਵਾ ਕਰਦਿਆਂ ਸੁੱਤੇ ਸਿੱਧੀ ਪੂਰੀ ਹੋ ਜਾਂਦੀ। ਮਹਾਰਾਜ ਜੀ ਦੇ ਚਰਨਾਂ ਚੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ। ਹੁਣ ਮਹਾਂਕਵੀ ਜੀ ਕਹਿੰਦੇ ਮੈਂ ਕੁਝ ਉਹਨਾਂ ਗੁਰਸਿੱਖਾਂ ਦੇ ਨਾਂ ਵਰਣਨ ਕਰਦਾ ਹਾਂ ਜਿਹੜੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਲੱਗੇ ਹੋਏ ਨੇ। ਵੈਸੇ ਤਾਂ ਬੇਨਤੀ ਸਿੱਖ ਨੇ ਗਿਣਤੀ ਕੋਈ ਨਹੀਂ, ਪਰ ਜਿਨ੍ਹਾਂ ਜਿਨ੍ਹਾਂ ਦੇ ਨਾਂ ਮਿਲਦੇ ਨੇ ਕੁਝ ਪ੍ਰਮੁੱਖ ਸਿੱਖ ਨੇ ਜਿਹੜੇ ਇਸ ਸੇਵਾ ਵਿੱਚ ਆਪ ਹੱਥੀ ਸੇਵਾ ਕਰ ਰਹੇ ਨੇ ਤਨ ਮਨ ਧਨ ਕਰਕੇ, ਉਹਨਾਂ ਸਿੱਖਾਂ ਦਾ ਮੈਂ ਇੱਥੇ ਵਰਣਨ ਕਰਦਾ ਹਾਂ।
ਵਰਣਨ ਕਰੋ ਸੁਣੋ ਅਭਿਰਾਮੂ।
ਸੁਣੋ ਜੀ ਉਹਨਾਂ ਗੁਰਸਿੱਖਾਂ ਦੇ ਨਾਮ। ਇਹੋ ਸਾਰੇ ਗੁਰਸਿੱਖ ਨੇ ਜਿਨ੍ਹਾਂ ਗੁਰਸਿੱਖਾਂ ਨੂੰ ਧਨ ਗੁਰਸਿੱਖ ਕਿਹਾ ਜਾ ਸਕਦਾ। ਇਹੋ ਗੁਰਸਿੱਖ ਨੇ ਜਿਨ੍ਹਾਂ ਨੂੰ ਧਨ ਕਹਿ ਕੇ ਜੀਵ ਦੇ ਨੇੜੇ ਜਮ ਨਹੀਂ ਆਉਂਦੇ। ਇਹ ਸਾਰੇ ਉਹ ਗੁਰਸਿੱਖ ਨੇ ਗੁਰੂ ਖਾਲਸਾ ਜੀ ਜਿਨ੍ਹਾਂ ਦਾ ਨਾਂ ਸੁਣ ਕੇ ਸ਼ਰਵਣ ਪਵਿੱਤਰ ਹੋ ਜਾਂਦੇ, ਰਸਨਾ ਪਵਿੱਤਰ ਹੋ ਜਾਂਦੀ ਹੈ। ਐਸੇ ਨਾਮ ਰਸੀਏ ਗੁਰਸਿੱਖ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਜੋ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰ ਰਹੇ ਹਨ। ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਨਾਮ ਵਰਣਨ ਕਰਦਾ ਹਾਂ, ਤੁਸੀਂ ਪਿਆਰ ਨਾਲ ਸੁਣੋ ਸਰੋਤਾ ਜਨੋ।
ਭਾਈ ਬੁੱਢਾ ਜੁੱਤ ਪਰਵਾਰ।
ਇਹਨਾਂ ਗੁਰਸਿੱਖਾਂ ਵਿੱਚੋਂ ਸਭ ਤੋਂ ਮੂਹਰੇ ਹੋ ਕੇ ਸਭ ਦੇ ਆਗੂ ਬਣ ਕੇ ਜਿਹੜੇ ਗੁਰਸਿੱਖ ਸੇਵਾ ਕਰ ਰਹੇ ਨੇ ਉਹਨੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਉਹ ਕੱਲੇ ਨਹੀਂ ਹਨ, ਆਪਣੇ ਪਰਿਵਾਰ ਸਮੇਤ ਚਾਰ ਪੁੱਤਰ ਸੀ ਬਾਬਾ ਬੁੱਢਾ ਸਾਹਿਬ ਜੀ ਦੇ, ਪੁੱਤਰਾਂ ਸਮੇਤ ਪਰਿਵਾਰ ਸਮੇਤ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰ ਰਹੇ ਨੇ।
ਸੁੱਤ ਪੋਤਰ ਆਦ ਸਹਿਤ ਕਰ ਕਾਰ।
ਪੁੱਤਰਾਂ ਸਮੇਤ ਫਿਰ ਪੋਤਰੇ ਵੀ ਆਏ ਨੇ ਬਾਬਾ ਬੁੱਢਾ ਸਾਹਿਬ ਜੀ ਦੇ, ਲਮੇਰੀ ਉਮਰ ਸੀ ਬਾਬਾ ਜੀ ਦੀ, ਪੋਤਰੇ ਵੀ ਆਏ ਨੇ ਆ ਕੇ ਸੇਵਾ ਕਰ ਰਹੇ ਨੇ।
ਸਿੱਖ ਭਾਈ ਭਗਤੂ ਗੁਣ ਧਾਮੂ।
ਮਹਾਨ ਗੁਰਸਿੱਖ ਬ੍ਰਹਮ ਗਿਆਨੀ ਭਾਈ ਭਗਤੂ ਜੀ ਜਿਨ੍ਹਾਂ ਦਾ ਜਨਮ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨਾਲ ਹੋਇਆ ਸੀ, ਭਾਈ ਆਦਮ ਦੇ ਪੁੱਤਰ ਭਾਈ ਭਗਤੂ ਜੀ ਜੋ ਮਹਾਨ ਗੁਰਸਿੱਖ ਨੇ ਇਧਰ ਮਾਲਵੇ ਦੇ ਇਲਾਕੇ ਦੇ, ਉਹ ਵੀ ਸੇਵਾ ਕਰ ਰਹੇ ਹਨ।
ਕਰੇ ਕਾਰ ਸਿਮਰੇ ਸਤਨਾਮੂ।
ਭਾਈ ਭਗਤੂ ਜੀ ਵਰਗੇ ਨਾਮ ਰਸੀਏ ਗੁਰਸਿੱਖ ਜਦੋਂ ਸੇਵਾ ਕਰਦੇ ਨਾਲ ਨਾਮ ਜਪਦੇ, ਦੱਸੋ ਭਲਾ ਫਿਰ ਖਾਲਸਾ ਜੀ ਇਹੋ ਜਿਹਾ ਤੀਰਥ ਹੈ ਸੰਸਾਰ ਚ ਕੋਈ ਜਿੱਥੇ ਇਹੋ ਜੇ ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਸੇਵਾਵਾਂ ਕਰ ਰਹੇ ਟੋਕਰੀ ਢੋਣ ਦੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਭਗਤੂ ਜੀ, ਭਾਈ ਭਗਤੂ ਜੀ ਐਸੇ ਮਹਾਂਪੁਰਖ ਬ੍ਰਹਮ ਗਿਆਨੀ ਜਿਨ੍ਹਾਂ ਦੇ ਸਾਹਿਬਜ਼ਾਦੇ ਬਾਬੇ ਜੀਵਨ ਨੇ ਗੁਰੂ ਹਰਿਰਾਏ ਸਾਹਿਬ ਦੇ ਬਚਨ ਮੰਨ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਹੁਕਮ ਪਾਲਦਿਆਂ ਹੋਏ, ਅੱਗੇ ਕਥਾ ਆਉਣੀ ਹੈ। ਤੂੰ ਇਹੋ ਜਿਹੇ ਨਾਮ ਰਸੀਏ ਗੁਰਸਿੱਖ ਭਾਈ ਭਗਤੂ ਜੀ ਉਹ ਵੀ ਸੇਵਾ ਕਰ ਰਹੇ ਨੇ।
ਮੰਜ ਪਿਰਾਣਾ ਸਿੱਖੀ ਪੋਤਾ।
ਮਹਾਨ ਗੁਰਸਿੱਖ ਭਾਈ ਮੰਝ ਜੀ ਜਿਨ੍ਹਾਂ ਨੂੰ ਗੁਰਸਿੱਖੀ ਦਾ ਜਹਾਜ ਕਿਹਾ ਮਹਾਰਾਜ, ਅੱਗੇ ਕਥਾ ਆਉਣੀ ਹੈ ਭਾਈ ਮੰਝ ਦੀ, ਜਿਹਦੇ ਬਾਬਤ ਮਹਾਰਾਜ ਜੀ ਕਹਿੰਦੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਭਾਈ ਮੰਝ ਜੀ ਮਹਾਨ ਗੁਰਸਿੱਖ ਸਿੱਖੀ ਦਾ ਜਹਾਜ ਕਿਹਾ ਭਾਈ ਮੰਝ ਨੂੰ। ਕੱਲ ਇੱਕ ਗੁਰਸਿੱਖ ਪੁੱਛਦਾ ਕਹਿਣ ਲੱਗਾ ਜੀ ਭਾਈ ਮੰਝ ਦੀ ਕਥਾ ਸੁਣੀ, ਉਹ ਸੇਵਾ ਕਰਦੇ ਤੇ ਅੱਗੇ ਕਥਾ ਆਉਣੀ, ਪੰਜਵੇਂ ਪਾਤਸ਼ਾਹ ਕਹਿੰਦੇ ਵੀ ਜਿੰਨੀ ਸੇਵਾ ਕਰਨਾ ਉਹਨਾਂ ਦਾ ਲੰਗਰ ਛਕ ਲੈਣਾ। ਭਾਈ ਮੰਝ ਨੇ ਕੀ ਕੀਤਾ, ਫਿਰ ਇੱਕ ਪੰਡ ਵੱਧ ਲੈਣੀ ਸ਼ੁਰੂ ਕਰ ਦਿੱਤੀ ਲੱਕੜਾਂ ਦੀ, ਇੱਕ ਦਾ ਲੰਗਰ ਛਕ। ਮਹਾਰਾਜ ਕਹਿੰਦੇ ਵਪਾਰ ਕਰਦਾ। ਹੁਣ ਸਵਾਲ ਉਹਨੇ ਇਹ ਕੀਤਾ, ਕਹਿਣ ਲੱਗਾ ਬਈ ਜਿਹੜੇ ਹੁਣ ਆਪਾਂ ਸੇਵਾ ਕਰਨੇ ਆ ਤੇ ਲੰਗਰ ਛਕ ਲੈਂਦੇ ਹਾਂ ਗੁਰੂ ਕੇ ਲੰਗਰਾਂ ਚ, ਫਿਰ ਸਾਡੀ ਸੇਵਾ ਤਾਂ ਨਾਲ ਹੀ ਬਰਾਬਰ ਹੋ ਗਈ, ਜਿੰਨੀ ਕੀਤੀ ਸੇਵਾ ਲੰਗਰ ਛਕਿਆ ਸਮਾਪਤ, ਫਿਰ ਇਹਦਾ ਮਤਲਬ ਅਸੀਂ ਲੰਗਰਾਂ ਚ ਲੰਗਰ ਨਾ ਛਕੀਏ, ਸੇਵਾ ਕਰੀਏ ਤਾਂ। ਤੇ ਬੇਨਤੀ ਇਹ ਕੀਤੀ ਉਸ ਗੁਰਸਿੱਖ ਨੂੰ ਕਿ ਗੁਰਮੁਖਾ ਭਾਈ ਮੰਝ ਨੇ ਹੀ ਤੇ ਮੰਗਿਆ ਸੀ ਮਹਾਰਾਜ ਜੀ ਦੇ ਕੋਲੋਂ ਪਾਤਸ਼ਾਹ, ਕਲਯੁਗ ਦੇ ਸਮੇਂ ਚ ਸਿੱਖਾਂ ਦੇ ਉੱਤੇ ਇੰਨੀ ਕਰੜੀ ਕਸਵੱਟੀ ਨਾ ਲਾਏ। ਉਹ ਬਖਸ਼ਾ ਗਏ ਸਨ ਵੀ ਲੰਗਰਾਂ ਚ ਲੰਗਰ ਵੀ ਛਕੋ ਤੇ ਸੇਵਾ ਵੀ ਕਰੋ। ਇਹ ਤਾਂ ਭਾਈ ਮੰਝ ਸਾਹਿਬ ਇਹੀ ਤਾਂ ਉਪਕਾਰ ਕਰ ਗਏ, ਤਾਂ ਉਹਨਾਂ ਨੂੰ ਸਿੱਖੀ ਦਾ ਜਹਾਜ਼ ਕਹਿੰਦੇ ਆ। तो भाई मंझ जी वो भी सेवा कर दे थे, भाई पराणा जी बड़े नाम रसीए गुरसिख होए भाई पराणा जी, अगे जंगा युद्धां विच भी ना हिस्सा लिया छेवें पातशाह दे वेले। तो भाई पराणा जी सेवा कर दे हन,
करे कार उर आनंद उदोता,
सेवा कर दे ते हिरदा आनंद नाल भरिया होया,
पाओ भगत को पौन हुलास,
प्रेमा भगती दा घर बने पए ने गुरसिख,
करे कार भाई गुरदास,
ते फिर सेवा कर रहे ने भाई गुरदास साहब, गुरु घर दे महान आचार्य भाई साहब भाई गुरदास जी भी सेवा कर दे हन।
दोहरा पुरिया चूहड़ चौधरी पैड़ा कृष्णा नाम,
भाई पुरिया जी भाई चूहड़ चौधरी जी भाई पैड़ा जी भाई कृष्णा जी ए भी सेवा कर दे हन।
बाला सुगड़ तिलोक है सामुंदा गुण ताम,
भाई बाला सुगड़ जी बड़े सियाने गुरसिख, भाई तरलोका जी भाई समुंदा जी जो गुणा दे घर हन।
बूला चंडी तुलसिया भागीरथ कल्याण,
भाई बूला जी बूला चंडी जी भाई तुलसिया जी भाई भागीरथ जी भाई कल्याण जी।
लालू बालू हरिजन गोखू टोड महान,
भाई लालू जी भाई बालू जी भाई हरिजन जी और इसे तरह भाई गोखू जी भाई टोडा जी जो महान गुरसिख हन।
झंझ किदारा गोइंदा मोहन कुक्का जान,
भाई झंझ किदारा जी भाई गोइंदा जी भाई मोहन जी ते भाई कुक्को जी।
बाला मरवाहा अपर जोध तुट आन,
भाई बाला मरवाह जी भाई जोधा जी भाई तुट्टा जी ए सारे सेवक सेवा कर रहे ने।
इत्यादिक के तेगिने सिख लगे सब कार,
इत्यादिक कितनिया दी गिनती करिए, ए बड़े बड़े नाम रसीए गुरसिख ने जेड़े भाई गंगा राम जी वर्गे बड़े बड़े महान गुरसिख जेड़े ने इथे सेवा कर रहे हन।
गन मसंद सब देश ते संगत लियाए हजार,
कहिंदे मसंद जेड़े सन ओ देशां विदेशां तों हजारां संगतां नूं नाल लैके आए ने सेवा वास्ते, दूरों दरेड्यों संगत नूं प्रेर के गुरु घर दे जेड़े मसंद सन ओ संगत नूं प्रेर के लियाए गुरु घर दीआं सेवावां करा रहे हन। हजारां दी गिणती च संगत चल के आई है।
जो पई दिन प्रत गन मसंद हर खावे,
दिन प्रति दिन मसंद आउंदे बड़ी खुशी दे नाल,
नई नई संगत नित आवे,
नित नवियां संगतां आउंदियां, नित नवीन गुरसिख दूरों दूरों चल के आउंदे सेवा करन लई।
पुरब विसाखी आदिक जे,
विसाखी दा जदों पुरब हुंदा जोड़ मेला गुरु घर विच गुरु अमरदास साहब दे समें विसाखी दे पुरब मनाउण दी मर्यादा चली है, तो इस करके विसाखी वाले दिन बहुत संगत आउंदी चल के, तो जदों विसाखी आदक कोई पुरब हुंदा महाराज गुरु नानक साहब दा पुरब हुंदा है जां कोई होर इतिहासक दिहाड़ा हुंदा है तां बेअंत संगतां चल के महाराज जी दे दरबार विच हाजर हुंदियां है, श्री अमृतसर सरोवर दी सेवा करदियां हन और वड्डी भारी कार सेवा चल रही है। धन गुरु अर्जन देव साहब पंजवें पातशाह जी महाराज ए वड्डा भारी परउपकार पूरी लुकाई ते संसार दे जीआं ते कर रहे ने, वो कथा आप जी अगलिया प्रसंगा विच सरवण करोगे।